ओंकार सतनाम कर्ता पुरुष निर्भव निर्वैर अकाल मुहूर्त अजूनी सैभं गुरु प्रसाद मुकुचरे शास्त्र खट पिंग गिरन जुड़ जाए अंध लखे बधुरो सुने जो काल कृपा करा। सन्मान यो गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। लड़ी वार रात दे दीवान विच दास एक विचार आप जी दे सामने रख रहे हैं। सन्यास उत्थे फलत होंदा है जिथे हिरदा उदास हो गया है, निराश हो गया है। दूध करम फुन सुरत समायन होए निराश जमाव। सारे कर्म सारी समझ सारा ज्ञान इस वास्ते है मनुख निराश हो जाए उदास हो जाए। किस तो सब कुछ मिल सकता है, मैनु किसे तो आनंद नहीं मिल सकता। सब कुछ मिल सकता है, मैनु किसे तो सुख नहीं मिल सकता। मिल सकते ने पुत्र, सुख नहीं मिल सकता। मिल सकती है पत्नी, मिल सकता है पति, सुख नहीं मिल सकता। मिल सकते ने भरा भैणा दोस्त मित्र, सुख नहीं मिल सकता। मिल सकता है सोना रहन लई मकान, पहनण लई कपड़े, खाण लई भोजन, सुख नहीं मिल सकता। मिल सकती है मैनू प्रभता पूजा प्रतिष्ठा, सुख नहीं मिल सकता। इतनी समझ अगर किसी नो आ गई, दूध करम फुन सुरत समाए। धार्मिक कर्म करे ते कर्म कर दिया समझ आ जाए सुरत। मैं एक दफा फिर दोहरा दिया, सुरत सुनना, सुरत समझना, सुरत जुड़ना। ਇਹ ਸੁਰਤ ਦੇ ਚ ਸੁਣ ਰਿਹਾ, ਇਹਨੂੰ ਸੁਰਤ ਆ ਗਈ ਹੈ, ਸਮਝ ਆ ਗਈ ਹੈ, ਇਹਦੀ ਸੁਰਤ ਜੁੜ ਗਈ ਹੈ, ਇਹ ਤੇ ਲੀਨ ਹੋ ਗਿਆ। ਕਰ ਰਿਹਾ ਧਾਰਮਿਕ ਕਰਮ, ਸੁਰਤ ਆ ਗਈ ਹੈ, ਤਾਂ ਫਿਰ ਕੀ ਹੋਵੇਗਾ? ਨਿਰਾਸ਼ ਤੇ ਹੋਵੇਗਾ। ਜਿਤਨਾ ਮੂੜ ਤੇ ਅਚੇਤ ਮਨੁੱਖ ਹੋਵੇਗਾ, ਨਿਰਾਸ਼ ਨਹੀਂ ਹੋ ਸਕਦਾ, ਉਦਾਸ ਨਹੀਂ ਹੋ ਸਕਦਾ। ਔਰ ਮੈਂ ਫਿਰ ਅਰਜ਼ ਕਰਾਂ, ਮਨੁੱਖ ਜੀ ਰਿਹਾ आशा दे। विद्वान दार्शनिक चिंतक हैरान ने, इतना दुख इतना दुख, फिर भी जीवन दी लालसा, फिर भी जीवन दी इतनी प्रबल इच्छा, तो क्यों? कहते ना आशा जलाई जा रही है। आज दुख है, कल नहीं होवेगा। आज पीड़ा है, कल नहीं होवेगी। तो ये जिहड़ी आसा है, अज ते जीण देंदे ने, ते अज दा जीवन दुखी दुख है। अज सब कुल दुख है। रूहे जमीन ते एक मनुख भी नहीं लग सकते। अगर वो एक मनुख होवेगा तो उसनू असी ब्रह्म ज्ञानी कह सकते हैं, संत कह सकते हैं, जुड़ी हुई आत्मा भगत कह सकते हैं, और उसकी पहचान नहीं होवेगी, नहीं होवेगी। जैसे मैं उस दिन अर्ज की सी, एक बच्चे नू की पता जवानी की आँदी है, और एक जवान नू की पता बुढ़ेपा की आँदा है, और एक बुढ़े नू की पता मौत की आँदी है। जवान बन के जवानी का पता चलता है, बुढ़े हो के बुढ़ेपे का पता चलता है, मर के ही मौत का पता चलता है, उंज नहीं। संत बन के ही संत का पता चलता है, उंज नहीं। इस वास्ते मैं कहना हुंदा, संत की खोज करन की लोड़ नहीं, संत बनन की लोड़ है। गुरबाणी सानू संत बनाती है, गुरमुख बनाती है, ब्रह्म ज्ञानी बनाती है। और जिस दिन बन जावांगे उस दिन समझ आ जाएगी संत किनू कहिंदे ने। संत की पहचान वास्ते संत होना लाजमी है। ए वड ऊंचा होवे कोए, तिस ऊंचे को जाने सोए। इस तो पहले गल नहीं बनेगी। जितना अचेत मनुख होवेगा उतनिया आशा ख्वाहिशा कामनावां दे जीवेगा। जितना सुचेत सावधान सियाणा मनुख होवेगा छेती निराश हो जाएगा। बस ये पहचान है। कहिंदे मनुख उदास हो सकता है, निराश हो सकता है, मूल कारण तीन ने, वो भी मैं थोड़े सामने रखा। मूल कारण तीन ने, अगर इन्हां तिना दे कोई एक अद घटना घट जाए ये उदास हो सकता है, निराश हो सकता है। पहली घटना तो यह है, बहुत गहरा सत्संगी होवे ते गहरा सरोता होवे ताकि इसनों उच्ची समझ मिले, महान समझ मिले। मैं इसनों इस तरह बयान करता हूं ना, जिस दरखत ने अपनिया शाखा नू आसमान ते लै जाना है उसनों अपनिया जड़ां पाताल दे च लै जाना है। जो पाताल दे च जान नू तैयार नहीं ओदियां शाखा आसमान नू नहीं छू सकदियां। उस मनुख की सुरत उच्ची नहीं हो सकती जिस मनुख का सुरत सुनना गहरा नहीं है। बड़ा गहरा सत्संगी होवे ते गहरे सत्संगी की पहचान बड़ी गहराई नाल सुनदा है। गुरु का शब्द बड़ी गहराई नाल सुनदा है। ये शब्द भावें पाठ के रूप में, ये शब्द भावें कीर्तन के रूप में, ये शब्द भावें व्याख्या के रूप में बहुत गहराई नाल सुनदा है। किसी दिन ऐसा होगा शब्द तीर की तरह चोट कर जाएगा, हृदय को छलनी कर देगा, उदास हो जाएगा, निराश हो जाएगा। ये पहली पहचान। दूसरा, अकल बड़ी महान हो गए पूर्वले संस्कारां करके, इलम की साधना बड़ी होवे पूर्वले संस्कारां करके, निजी अनुभव बड़ा होवे पूर्वले संस्कारां करके। तो जितनी इसकी समझ होवेगी, जितना इस को ज्ञान होवेगा, छेती निराश हो जाएगा। दुनिया के चोटी के सियाने महान विद्वान उदास हो गए, निराश हो गए। या इंज कह लो, समझदार मनुख की यह पहचान है, संसार तो छेती उदास हो जाएगा, निराश हो जाएगा। तीसरा, ओ मनुख भी उदास हो सकता है, निराश हो सकता है, जिन्हों संसार तो चोट लग गई है। बड़ा धनवान सी, दिवालिया हो गया, बाल बाल कर्जाई हो गया, बड़ी इज्जत सी, सारे समाज दे पग लै गई है, सिरनीवा हो गया, बड़ा रुतबा सी, बड़ा औहदा सी, अज कुछ भी नहीं है, कुछ भी नहीं है। प्राणा तो भी जो प्यारा सी, जान तो भी जो प्यारा सी, जिंदगी नालों भी जिसनों ज्यादा चाया सी, उसनों अपने ही मोंडियां ते चुक के घरों कढ़ना पे आवे, उदी लाश उदी अर्थी अपने ही हत्थी किधरे उन्हों अग लानी पई होवे, फिर दा चोट खा जांदा है, निराश हो जांदा है, उदास हो जांदा है। जगत कुछ भी नहीं, कुछ भी नहीं, कुछ भी नहीं। हुण मैं अर्ज करा, अगर कोई उदास नहीं, निराश नहीं, कि गहरा सत्संगी नहीं है, आंदा होवेगा रोज। बहुत गहराई नाल सुनने वाला नहीं है, कोई गहरी श्रद्धा नहीं रखता, या सुनदियां सुनदियां इसनों अजे शब्द ने तीर की तरह नहीं विनिया, ये उदास नहीं है, ये सत्संगी नहीं है। उदास नहीं है, निराश नहीं है, तो ये अकलमंद भी नहीं है, मूड होवेगा, अचेत होवेगा। पशु उदास नहीं आते, पशु बौर भी नहीं आते, पशु बेचैन भी नहीं आते, बेचैन सिर्फ मनुख आता है। और बेचैनी इस गल का सबूत है, जो कुछ है ਇਹ ਮੇਰੇ ਸੁੱਖ ਦਾ ਕਾਰਨ ਨਹੀਂ, ਇਸ ਤੋਂ ਮੈਨੂੰ ਸੁੱਖ ਨਹੀਂ ਮਿਲ ਰਿਹਾ। ਪੁੱਤਰ ਵੀ ਹਨ, ਮਿੱਤਰ ਵੀ ਹਨ, ਪਤਨੀ ਵੀ ਹੈ, ਪਤੀ ਵੀ ਹੈ, ਧਨ ਵੀ ਹੈ, ਸੰਪਦਾ ਵੀ ਹੈ, ਸੁਪਨ ਵੀ ਹੈ, ਰਹਿਣ ਨੂੰ ਮਕਾਨ ਵੀ ਹੈ, ਚੰਗਾ ਧੰਦਾ ਵੀ ਹੈ, ਪਰ ਕਰਾਂ ਕਿ ਮੈਂ ਬੇਚੈਨ ਵੀ ਹਾਂ, ਮੈਂ ਦੁਖੀ ਵੀ ਹਾਂ, ਮੈਂ ਪਰੇਸ਼ਾਨ ਵੀ ਹਾਂ। ਇਹ ਹਕੀਕਤ ਹੈ, ਪਰ ਇਸ ਸਭ ਕੁਝ ਨੂੰ ਸਮਝਣ ਵਾਸਤੇ ਸਿਆਣਾ ਪਵੇ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ, ਆਪਣੀ ਅਕਲ ਤੋਂ ਚੋਟ ਖਾ ਕੇ ਨਿਰਾਸ਼ ਹੋ ਜਾਏਗਾ। ਜਾਂ ਐਸਾ ਹੋ ਸਕਦਾ, ਸਤਸੰਗੀ ਤਾਂ ਹੈ ਨਹੀਂ, ਸ਼ਬਦ ਨੇ ਚੋਟ ਕੀਤੀ ਨਹੀਂ, ਇਸਨੇ ਸ਼ਬਦ ਤੋਂ ਚੋਟ ਖਾਈ ਨਹੀਂ, ਅਤੇ ਇਹ ਕੋਈ ਬਹੁਤਾ ਅਕਲਮੰਦ ਵੀ ਨਹੀਂ ਹੈ, ਇਹਨੇ ਅਕਲ ਦੀ ਕੋਈ ਸਾਧਨਾ ਵੀ ਨਹੀਂ ਕੀਤੀ, ਅਤੇ ਇਹਨੂੰ ਅਕਲ ਨੇ ਵੀ ਚੋਟ ਨਹੀਂ ਕੀਤੀ। ਕੋਈ ਸੰਸਾਰ ਤੋਂ ਚੋਟ ਲੱਗ ਗਈ ਹੈ ਤਾਂ ਸੰਸਾਰ ਤੋਂ ਉਦਾਸ ਹੋ ਗਿਆ ਹੈ। ਚੋਟੀ ਦਾ ਧਨਵਾਨ ਸੀ, ਦਿਵਾਲੀਆ ਹੋ ਗਿਆ। ਮੈਂ ਸ਼੍ਰੀਨਗਰ ਕਸ਼ਮੀਰ ਦੇ ਇੱਕ ਮਹਾਨ ਮਨੁੱਖ ਨੂੰ, ਬੜੀ ਪ੍ਰਤਿਸ਼ਠਾ ਸੀ ਉਸਦੀ, ਬੜੀ ਗੱਲ ਸੀ, ਲੋਸ ਏਂਜਲਿਸ ਦੇ ਗੁਰਦੁਆਰੇ 'ਚ ਦੇਖਿਆ, ਬੜੀ ਨਿਮਾਣੀ ਨਿਤਾਣੀ ਹਾਲਤ ਦੇ ਵਿੱਚ। ਮੈਂ ਕਿਹਾ ਗੁਰਮੁਖੋ ਤੁਸੀਂ ਹੋ, ਕਿਧਰੇ ਮੈਂ ਭੁੱਲਦਾ ਤਾਂ ਨਹੀਂ ਪਿਆ। ਬਸ ਉਸਦੀ ਅੱਖਾਂ 'ਚ ਦੋ ਹੰਝੂ ਹੀ ਆ ਗਏ। ਮੈਂ ਕਿਹਾ ਠੀਕ ਹੈ, ਮੈਂ ਫਿਰ ਪਹਿਚਾਣਨ ਦੇ 'ਚ ਗਲਤੀ ਨਹੀਂ ਕੀਤੀ। ਮੇਰੇ ਕੋਲ ਇੱਕ ਸ਼ੇਰ ਨਿਕਲ ਗਿਆ ਬਾਤ ਦੇ ਸੰਗਤ ਦੇ 'ਚ, ਮਿਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ, ਇਸ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ। ਇਸ ਜ਼ਮੀਨ ਨੇ ਪਤਾ ਨਹੀਂ ਕਿਤਨੇ ਆਸਮਾਨਾਂ ਦੀ ਕਬਰ ਬਣਾ ਦਿੱਤੀ ਹੈ, ਇਹ ਜ਼ਮੀਨ ਪਤਾ ਨਹੀਂ ਕਿਤਨੇ ਆਸਮਾਨਾਂ ਨੂੰ ਨਿਗਲ ਗਈ, ਇਹ ਜ਼ਮੀਨ ਪਤਾ ਨਹੀਂ ਕਿਤਨੇ ਆਸਮਾਨਾਂ ਨੂੰ ਖਾ ਗਈ ਅਤੇ ਆਸਮਾਨਾਂ ਦਾ ਨਾਮ ਉਹ ਨਿਸ਼ਾਨ ਮਿਟਾ ਗਈ। ਬੜੀ ਗੱਲ ਸੀ, ਨਾਮ ਆਸਮਾਨਾਂ ਤੱਕ ਪਹੁੰਚਿਆ ਹੋਇਆ ਸੀ, ਅੱਜ ਜ਼ਮੀਨ ਦੇ ਥੱਲੇ ਚਲਾ ਗਿਆ। ਮਿੱਠੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਜਾਂ ਤਾਂ ਸੰਸਾਰ ਤੋਂ ਇਸ ਤਰ੍ਹਾਂ ਦੀ ਕੋਈ ਚੋਟ ਖਾਧੀ ਹੋਵੇ, ਬੜੀ ਮਾਣ ਪ੍ਰਤਿਸ਼ਠਾ ਸੀ, ਅੱਜ ਕੁਛ ਵੀ ਨਹੀਂ, ਬੜੀ ਧਨ ਸੰਪਦਾ ਸੀ, ਅੱਜ ਧੇਲੇ ਲਈ ਮੁਥਾਜ। ਪ੍ਰਾਣਾਂ ਤੋਂ ਪਿਆਰਾ ਸੀ, ਜਾਨ ਤੋਂ ਵੀ ਪਿਆਰਾ ਸੀ, ਜਿਸ ਦੇ ਉੱਤੇ ਜਾਨ ਵੀ ਸਦਕੇ ਕਰ ਸਕਦੇ ਸੀ, ਉਹਨੂੰ ਆਪਣੇ ਹੀ ਮੋਢਿਆਂ 'ਤੇ ਚੁੱਕ ਕੇ ਘਰੋਂ ਕੱਢਣਾ ਪਿਆ, ਉਹਨੂੰ ਆਪਣੇ ਅੱਖਾਂ ਦੇ ਸਾਹਮਣੇ ਜਲਦਾ ਦੇਖਣਾ ਪਿਆ, ਆਪਣੀਆਂ ਹੱਥਾਂ ਨਾਲ ਉਸਦੀਆਂ ਹੱਡੀਆਂ ਚੁੱਕੀਆਂ। ਤੂੰ ਚੋਟ ਖਾ ਜਾਏਗਾ ਹਿਰਦਾ, ਕਿਉਂਕਿ ਪ੍ਰਾਣਾਂ ਤੋਂ ਜ਼ਿਆਦਾ ਪਿਆਰਾ ਸੀ ਤਾਂ ਜ਼ਿਆਦਾ ਚੋਟ ਲੱਗੇਗੀ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਹੁਣ ਮੈਂ ਫਿਰ ਅਰਜ਼ ਕਰਾਂ, ਜੋ ਅਜੇ ਤੱਕ ਉਦਾਸ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ, ਉਹਨੂੰ ਸੰਸਾਰ ਤੋਂ ਚੋਟ ਨਹੀਂ ਲੱਗੀ, ਉਹਨੂੰ ਆਪਣੀ ਅਕਲ ਤੋਂ ਚੋਟ ਨਹੀਂ ਲੱਗੀ, ਉਹਨੂੰ ਸੰਗਤ ਦੇ ਚੋਂ ਗੁਰੂ ਦੇ ਸ਼ਬਦ ਦੀ ਚੋਟ ਨਹੀਂ ਲੱਗੀ, ਅਜੇ ਕੋਈ ਚੋਟ ਨਹੀਂ ਲੱਗੀ, ਇਹ ਪਹਿਚਾਣ ਹੈ। ਅਜੇ ਉਹ ਇਸ ਤਰ੍ਹਾਂ ਜੀ ਰਿਹਾ, ਆਮ ਸਾਧਾਰਨ ਮਨੁੱਖ ਅਤੇ ਸਾਧਾਰਨ ਮਨੁੱਖ ਨੂੰ ਇੰਝ ਕਹਿੰਦੇ ਜਿਵੇਂ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨੁੱਖਤਾ ਤਾਂ ਉਸ ਦਿਨ ਜਨਮ ਲੈਂਦੀ ਹੈ ਜਦ ਕੋਈ ਜ਼ਖਮ ਲੱਗਦਾ ਹੈ, ਜਦ ਕੋਈ ਚੋਟ ਲੱਗਦੀ ਹੈ। ਇੱਕ ਮਹਾਨ ਆਲਮ ਦਾ ਕਹਿਣਾ ਹੈ, ਜ਼ਖਮ ਜਬ ਵੀ ਕੋਈ ਜ਼ਹਿਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ। ਕਹਿੰਦਾ ਜਦ ਵੀ ਮੈਨੂੰ ਕੋਈ ਗਹਿਰੀ ਚੋਟ ਲੱਗੀ ਹੈ, ਮੈਨੂੰ ਕੋਈ ਨਵਾਂ ਰਸਤਾ ਮਿਲਿਆ, ਕੋਈ ਨਵੀਂ ਸਮਝ ਆਈ ਹੈ, ਜਦ ਵੀ ਮੇਰੇ ਦਿਲ ਦਿਮਾਗ ਨੂੰ ਕੋਈ ਗਹਿਰੀ ਚੋਟ ਲੱਗੀ ਹੈ, ਕੋਈ ਗਹਿਰਾ ਜ਼ਖਮ ਲੱਗਿਆ ਹੈ। ਜ਼ਖਮ ਜਬ ਵੀ ਕੋਈ ਜ਼ਹਿਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਤਬਲੇ ਨੂੰ ਜ਼ਰਬ ਨਾ ਪੁਚਾਈਏ ਤੋ ਤਿੰਨ ਤਾਲ ਯੱਕਾ, ਦਾਦਰਾ کیروے دے بول نہیں نکل دے. چوٹ نہ پہنچائیے تو ستار دے چوں نغمہ نہیں نکلدا. ضرب نہ پہنچائیے تو رباب نہیں بولدی, سرنگی نہیں بولدی, بینا نہیں بولدی. ہوا دی چوٹ نہ پہنچائیے تو ہارمونیم بھی نہیں بولدا. کوئی بہت گہری چوٹ منک نو نہ نکلے لگے, یقین جانو اس تے اندروں بھی انبھو دی شمع نہیں جلدی, نہیں پیدا ہوتی. منک اچیت ہو کے زندگی بتیت کر دیندا ہے. انہاں تیناں تھاواں تو کسے تھاں تو تے منک چوٹ کھاوے. چلو پرماتما نہ کرے کسے نو سنسار تو چوٹ لگے, پر گرو بخشش کرے کسے نو شبد دی چوٹ لگے, رحمت ہوے. ورنہ ستسنگ دے وچ آن دا لابھ کی ہے؟ کچھ بھی لابھ نہیں ہے. شبد دی چوٹ لگے تو ایک پہچان کراندے نے دھن گرو رام داس جی مہاراج. کل بڑے سونے ڈھنگ نال دردی صاحب تھوڑے سامنے دھن گرو رام داس جی مہاراج دی مہما بیان کر رہے سن. دھن گرو رام داس جی مہاراج دا فرمان, انتر پیاس اٹھی پرب کیری, سن گرو بچن من تیر لگئیا. گرو دا بچن کی سنیا ہے تے تیر دی طرح لگے, یہ تے ہردے نو ون گئے, یہ تے ہردے نو چھلنی کر گئے. بہت گہرائی نال سنیا ہوئے گا. بیٹھے نے لوکی ستسنگ دے گستاخی معاف. تیر تے کدی کدائیں اور کسے ایک نو لگدا ہے, باقیاں دے سر دے اوپروں ہی تیر لنگ جاندے ہیں. روز گرو دا شبد تیر ہے, اس سر دے اوپروں لنگ جاندے ہیں. منک اپنا سر نیواں کر لیندا ہے, لگے ہی نہ. اپنے آپ نو ایک پاسے کر دیندا ہے, لگے ہی نہ. سنیا انسنا کر دیندا ہے. انتر پیاس اٹھی پرب کیری, سن گرو بچن من تیر لگئیا. من کی برتھا من ہی جانے, اور کے جانے کو پیر پرئیا. تیر لگیا تو پیڑ تے ہوئے گی. اس نو میں اس طرح بیان کردا ہوں نا, پرسوت دی پیڑا تو لنگے بنا کوئی استری ماں نہیں ہو سکتی. ربی نیم. کہندے نے کوشش ہوئی سی پین لیس برتھ دی, بنا پیڑا تو جنم ہووے. دوائیاں بھی دتیاں گئیاں اور پیڑا تو بنا بچے بھی ہوئے, لیکن اپنگ ہوئے, اندھے ہوئے, ٹنڈے ہوئے, لنگڑے ہوئے. کیا نہیں قدرت چاہتی ہے کہ پیڑا ہووے؟ قدرت شاید چاہتی ہے, ایشور شاید چند ہے. اس دا نیم, اس دا ودھان, یہ دے تبدیلی کرو گے, اس نو انکار کرو گے, اس اٹل نیم نو توڑو گے تو کچھ نہ کچھ وپریت گلتے گھٹے گی. وہ گھٹی آخر اس دوائیاں دا, اس طرح دیاں دوائیاں دا تیاگ کرنا پیا, سٹنیاں پئیاں, ایک پاسے کرنیاں پئیاں. پر سوت دی پیڑا تو بنا کوئی استری ماں نہیں ہو سکتی, کیونکہ اے استری صرف بچے نو جنم نہیں دیندی, بچہ ماں نو بھی جنم دیندا. وہ پہلے ایک عورت آندی ہے, ماں نہیں آندی. بچے دا جنم ہویا ہے, ماں دا بھی جنم ہویا ہے. جی بچہ روندا ہویا جگت دے چ آیا ہے تو کم سے کم اس نو جنم دین لگے ہوئے کچھ ماں نو بھی پیڑا ہوئے, او دیاں بھی اکھاں رون, رودن اس دے اندر بھی ہوئے تاکہ تال میل تے بیٹھے, دوہاں دا تال میل تے بیٹھے. تو ہی پیڑا دچ نہیں, میں بھی پیڑا دچ. پرسوت دی پیڑا تو لنگے بنا کوئی استری अपनी गोद हरी नहीं कर सकती, अपनी कुख तो बच्चे नो जन्म नहीं दे सकती। अपने ही मन चो जन्म देना है परमात्मा नो, मन तू जोत स्वरूप है। तो मानसिक पीड़ा तो लंघे बिना कोई संत नहीं हो सकता, कोई भगवंत नहीं हो सकता, कोई गुरमुख नहीं हो सकता, कोई भगत नहीं हो सकता। भगत बड़ी गहरी पीड़ा चो लंघे है, ये भी मैं अर्ज कर दें, बहुत गहरी पीड़ा चो लंघे है। और इस पीड़ा का भगता ने जिक्र किया है, ये भी मैं अर्ज कर दें। शब्द का तीर लगे है ते पीड़ ना होवे, मानसिक पीड़ा ना होवे, हिरदा विनिया गया। कहिंदे ने शरीर नूं तीर लगे ते तड़पदा होया शरीर करदा है, हाय पानी हाय पानी हाय पानी, खून बहुत निकल जांदा है, कंठ खुश्क हो जांदा है, पानी लई तड़पदा है, हाय पानी हाय पानी हाय पानी। एक तड़पदा होया मनुख पानी मंगदा है। शब्द का तीर लग गया हिरदे नूं ते हिरदा विनिया गया, बस गहराई चो निकलेगा वाहेगुरु वाहेगुरु वाहेगुरु। प्यास नाल तड़पदा होया मनुख पानी पानी आखे, ये गल कुछ होर है, प्यास ही नहीं लगी ते पानी पानी आखे, ये गल कुछ होर है। हिरदा तड़प उठे है, हिरदा छलनी हो गया है। गुरु दा तीर बाण दी तरह लगे, ये जो वाहेगुरु वाहेगुरु कह रहे है गल कुछ होर है। ये ओ वाहेगुरु वाहेगुरु नहीं जो आम जगत करता है, इसका एक दफा भी जिहड़ा वाहेगुरु आख्या होया ते आसमानों नूं हिलाण वाला है, ये भी मैं अर्ज करदे हां। ये वाहेगुरु निकल रहा है बहुत गहरी पीड़ तो, इतनी गहरी पीड़ा पातशाह दी बाणी कहिंदी लागी होए सो जाने पीर, राम भगत अणियाले तीर। कि लगे होवे तीर ते पीड़ जाने। खुशकिस्मत ने दुनिया दे चो पुरश जिन्हां नूं कदी इस तरह की कोई पीड़ नसीब हो जाती है। अमीर खुसरो का एक वाक मैनू चेते आ रहा है, हजरत निजामुद्दीन का चेला दिल्ली विच इसका मकबरा है। ये उर्दू शायरी का जन्मदाता है ते कवाली संगीत का जन्मदाता है। इस तो पहले कवाली संगीत नहीं सी। ये जो कवाली संगीत है इसनों जन्म देता है अमीर खुसरो ने। ये जो उर्दू शायरी है इसनों जन्म देता है अमीर खुसरो ने। हिंदुस्तानी सी, दिल्ली का रहन वाला। इसनों जब पहली दफा तीर लगे रब्बी याद दा रब्बी कलाम दा और हिरदा तड़पे, उस तड़पे हिरदे चो एक दुआ निकली है अरदास, या रब दुआए वसल ना हरगिज कबूल हो। हे खुदा, ये मेरा जिहड़ा तड़पया होया हिरदा कह रहा है तो मिल तो मिल तो मिल, ना मिलेंगे नहीं मिलना चाहता ते ना मिलने, मेरी इतनी योग्यता नहीं है कि वाकई तू मिले। लेकिन एक बेनती है एक दुआ है, या रब दुआए वसल ना हरगिज कबूल हो। फिर दिल में क्या रहेगा जो हसरत निकल गई, ये जो मैं तड़प रहा बस मैनू तड़पण दे, ये पीड़ा रहन दे। इस पीड़ा ने मेरे जन्मां जन्मांतरां दे दाग धो दिते ने, इस पीड़ा ने मेरे जन्म जन्मांतरां दे गुनाह धो दिते ने, इस पीड़ा ने मैनू बेदाग कर दिता है। तेरी पीड़ा जे इतना कर सकती है ते तेरा मिलाप कितना महान होवेगा, मैं कोई सहन कर सकांगा? नहीं मिल रहा ते ना मिल, कम से कम ये पीड़ा ते रहन दे। इस तरह के भी अनुभव ने, यह भी मैं अर्ज कर दें। ठीक है, मनुख पीड़ित होंदा रहिंदा, पीड़ा का किसनों ज्ञान नहीं है, ਪੀੜਾ ਹੁੰਦੀ ਹੈ ਵਿਛੋੜੇ ਕਰਕੇ, ਸਿਹਤ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ, ਪੀੜ। ਹੋਰ ਕਿਹੜੀ ਪੀੜ ਆਉਂਦੀ ਹੈ? ਪੀੜ ਹੋ ਰਹੀ ਹੈ ਤਾਂ ਕੁਛ ਨਾ ਕੁਛ ਖੋਇਆ ਗਿਆ, ਸਿਹਤ ਚਲੀ ਗਈ ਹੋਵੇਗੀ, ਪੀੜ ਹੈ, ਤੰਦਰੁਸਤੀ ਨਹੀਂ ਰਹੀ, ਪੀੜ ਹੈ, ਧਨ ਸੰਪਦਾ ਨਹੀਂ ਰਹੀ, ਪੀੜ ਹੈ। ਲਾਡਾਂ ਦਾ ਪਾਲਿਆ ਹੋਇਆ ਸੀ, ਜਾਨ ਤੋਂ ਵੀ ਪਿਆਰਾ ਸੀ, ਨਹੀਂ ਰਿਹਾ, ਪੀੜ ਹੈ। ਪਰਿਵਾਰ ਦਾ ਕੋਈ ਮੈਂਬਰ ਸੀ, ਜ਼ਿੰਦਗੀ ਦਾ ਅੰਗ ਸੀ, ਨਹੀਂ ਰਿਹਾ, ਪੀੜਾ ਹੈ। ਪੀੜਾ ਵਿਛੋੜੇ ਤੋਂ ਆਉਂਦੀ ਹੈ, ਜਾਂ ਇੰਝ ਕਹਿ ਲਓ ਬਸ ਇੱਕੋ ਹੀ ਦੁੱਖ ਹੈ ਵਿਛੋੜਾ, ਜੋ ਸਾਰੇ ਦੁੱਖਾਂ ਨੂੰ ਜਨਮ ਦਿੰਦਾ ਹੈ। ਔਰ ਗੁਰੂ ਨਾਨਕ ਨੇ ਇਹੀ ਮੰਨਿਆ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁੱਖ ਤਾਂ ਇੱਕੋ ਹੀ ਹੈ ਵਿਛੋੜਾ, ਇਹ ਫਿਰ ਬਾਕੀ ਸਾਰੇ ਦੁੱਖਾਂ ਨੂੰ ਜਨਮ ਦਿੰਦਾ ਹੈ। ਵਿਛੜਿਆ ਮਨੁੱਖ ਹੁਣ ਪਿੱਟੇਗਾ, ਰੋਏਗਾ, ਪੀੜਤ ਹੈ। ਇਹ ਵਿਛੋੜਾ ਭਾਵੇਂ ਕਿਸੇ ਚੀਜ਼ ਦਾ ਵੀ ਹੋਵੇ। ਰੋਇਆ ਹੈ ਮਨੁੱਖ ਪੁੱਤਰਾਂ ਦੇ ਵਿਛੋੜੇ 'ਚ, ਮਿੱਤਰਾਂ ਦੇ ਵਿਛੋੜੇ 'ਚ, ਪਰਿਵਾਰ ਦੇ ਵਿਛੋੜੇ 'ਚ, ਧਨ ਸੰਪਦਾ ਦੇ ਵਿਛੋੜੇ 'ਚ, ਵਤਨ ਦੇ ਵਿਛੋੜੇ 'ਚ। ਕਦੀ ਕੋਈ ਲੱਖਾਂ ਦੇ 'ਚ ਇੱਕ ਅੱਧ ਰੋ ਉੱਠਦਾ ਹੈ ਪਰਮਾਤਮਾ ਦੇ ਵਿਛੋੜੇ 'ਚ, ਗੁਰੂ ਦੇ ਵਿਛੋੜੇ 'ਚ, ਵਰਨਾ ਹੰਝੂ ਨਹੀਂ ਨਿਕਲਦੇ। ਇੱਕੋ ਹੀ ਹੰਝੂ ਹੈ, ਗੁਰੂ ਦੇ ਵਿਛੋੜੇ ਦੇ ਹੰਝੂ, ਜੋ ਜਨਮਾਂ ਜਨਮਾਂਤਰਾਂ ਦੇ ਗੁਨਾਹ ਨੂੰ ਧੋ ਦਿੰਦੇ ਨੇ, ਬਾਕੀ ਕੋਈ ਹੰਝੂ ਨਹੀਂ ਧੋਂਦੇ। ਇਹ ਵੀ ਮੈਂ ਅਰਜ਼ ਕਰਦੇ, ਰੋਜ਼ ਬੰਦੇ ਰੋਂਦੇ ਰਹਿੰਦੇ ਨੇ, ਸਿਹਤ ਦੇ ਵਿਛੋੜੇ 'ਚ, ਪੁੱਤਰਾਂ ਦੇ ਵਿਛੋੜੇ 'ਚ, ਮਿੱਤਰਾਂ ਦੇ ਵਿਛੋੜੇ 'ਚ, ਧਨ ਸੰਪਦਾ ਦੇ ਵਿਛੋੜੇ 'ਚ, ਪ੍ਰਭਤਾ ਦੇ ਵਿਛੋੜੇ 'ਚ। ਇਹ ਰੋਣੇ ਕਈ ਦਫ਼ਾ ਹੋਰ ਦਾਗ ਨੂੰ ਵਧਾ ਦਿੰਦੇ ਨੇ, ਮੈਲਾ ਪਾਣੀ ਹੈ। ਇੱਕੋ ਹੀ ਅੱਖਾਂ ਦਾ ਪਾਣੀ ਹੈ ਨਿਰਮਲ, ਜਨਮਾਂ ਜਨਮਾਂਤਰਾਂ ਦੇ ਦਾਗ ਧੋ ਦਿੰਦਾ ਹੈ। ਉਹਨੇ ਪਰਮਾਤਮਾ ਦਾ ਵਿਛੋੜਾ, ਔਰ ਉਸੇ ਵਿਛੋੜੇ 'ਚ ਕਿਧਰੇ ਅੱਖਾਂ ਰੋਈਆਂ ਹੋਵਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ ਜੀ। ਰੋਂਦੇ ਪਿੱਟਦੇ ਤਾਂ ਤੁਸੀਂ ਦੇਖਦੇ ਹੋਵੋਗੇ, ਰੋ ਰਹੇ ਨੇ ਕੋਈ ਧਨ ਦੇ ਵਿਛੋੜੇ 'ਚ, ਪ੍ਰਭਤਾ ਦੇ ਵਿਛੋੜੇ 'ਚ, ਪੁੱਤਰਾਂ ਦੇ ਵਿਛੋੜੇ 'ਚ, ਮਿੱਤਰਾਂ ਦੇ ਵਿਛੋੜੇ 'ਚ। ਕਦੀ ਕਦਾਈ ਭਾਗਾਂ ਅਨੁਸਾਰ, ਖੁਸ਼ਕਿਸਮਤੀ ਅਨੁਸਾਰ, ਕਿਧਰੇ ਐਸੇ ਹੰਝੂਆਂ ਦੇ ਦਰਸ਼ਨ ਹੋ ਜਾਂਦੇ ਨੇ ਜੋ ਪਰਮਾਤਮਾ ਦੇ ਵਿਛੋੜੇ 'ਚ ਨਿਕਲਦੇ ਨੇ, ਔਰ ਉਹਨਾਂ ਹੰਝੂਆਂ ਦੇ 'ਚ ਪਰਮਾਤਮਾ ਦੀ ਝਲਕ ਵੀ ਮਿਲਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਨੇ ਤਾਂ ਇੱਕ ਸ਼ਰਤ ਲਾ ਦਿੱਤੀ ਹੈ ਬੜੀ ਗਹਿਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ, ਅਨਨ ਸਿੱਖ, ਭਾਈ ਸਾਹਿਬ ਭਾਈ ਨੰਦ ਲਾਲ। ਬਚਪਨ ਤੋਂ ਹੀ ਮੇਰਾ ਹਿਰਦਾ ਭਾਈ ਨੰਦ ਲਾਲ ਤੋਂ ਬੜਾ ਪ੍ਰਭਾਵਿਤ ਰਿਹਾ ਹੈ ਕਿ ਪ੍ਰੇਮ ਇਤਨਾ ਡੂੰਘਾ ਵੀ ਹੋ ਸਕਦਾ ਹੈ, ਆਸ਼ਕੀ ਇਤਨੀ ਗਹਿਰੀ ਵੀ ਹੋ ਸਕਦੀ ਹੈ, ਕੁਰਬਾਨ ਹੋਣ ਦੇ ਜਜ਼ਬੇ ਇਤਨੇ ਬੁਲੰਦ ਵੀ ਹੋ ਸਕਦੇ ਨੇ। ਇਹ ਨੰਦ ਲਾਲ ਨੂੰ ਪੜ੍ਹਨ ਤੋਂ ਮੈਨੂੰ ਪਤਾ ਚੱਲਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦ ਲਾਲ ਦੀ ਪਹਿਲੀ ਕਿਤਾਬ, ਜਿਸ ਦਾ ਨਾਂ ਨੰਦ ਲਾਲ ਨੇ ਰੱਖਿਆ ਸੀ ਬੰਦਗੀ ਨਾਮਾ, ਮਹਾਰਾਜ ਨੇ ਕਿਹਾ ਹੋਵੇਗੀ ਬੰਦਗੀ ਨਾਮਾ ਪਰ ਇਹ ਜ਼ਿੰਦਗੀ ਨਾਮਾ ਹੈ, ਜਿਹੜਾ ਪੜ੍ਹੇਗਾ ਉਹਨੂੰ ਰੂਹਾਨੀ ਜ਼ਿੰਦਗੀ ਮਿਲੇਗੀ। ਤਾਂ ਇਸ ਕਿਤਾਬ ਦੇ ਦੋ ਨਾਮ ਹੋ ਗਏ, ਬੰਦਗੀ ਨਾਮਾ ਉਰਫ ਜ਼ਿੰਦਗੀ ਨਾਮਾ। ਇੱਕ ਨਾਮ ਦਿੱਤਾ ਨੰਦ ਲਾਲ ਨੇ, ਇੱਕ ਨਾਮ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਨੰਦ ਲਾਲ ਕਹਿੰਦੇ ਨੇ, ਸ਼ਾਖੇ ਉਮੀਦ ਆਸ਼ਿਕ ਹਰਗਿਜ਼ ਸਮਰ ਨ ਗੀਰਤ। ਸਮਰ ਕਹਿੰਦੇ ਨੇ ਫਲ ਨੂੰ, ਸ਼ਾਖ ਕਹਿੰਦੇ ਨੇ ਦਰਖਤ ਨੂੰ। ਸ਼ਾਖੇ ਉਮੀਦ ਆਸ਼ਿਕ ਹਰਗਿਜ਼ ਸਮਰ ਨ ਗੀਰਤ। ਐ ਪ੍ਰੇਮੀ, ਐ ਆਸ਼ਿਕ, ਐ ਰੱਬੀ ਆਸ਼ਿਕ, ਤੂੰ ਉਮੀਦ ਦਾ ਬੂਟਾ ਲਾਇਆ, ਉਮੀਦ ਦੀ ਸ਼ਾਖ ਲਾਈ ਹੈ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਹਰਗਿਜ਼ ਸਮਰ ਨ ਗੀਰਤ, समर फल हरगिज़ इसनों समर नहीं लगना, फल नहीं लगेगा। एक संत ऐसा आखे, एक ब्रह्म ज्ञानी ऐसा आखे, गुरु गोविंद सिंह जी महाराज के कदमों का आशिक ऐसा आखे, और ये आशिकी इसकी बड़ी गहरी सी, ये भी मैं अर्ज कर दिया, बड़ा आलम सी, बड़ा सियाणा सी, बड़ा सोझवान सी, शायद आपको पता होवे अतालेख सी, शाही दरबार दे बच्चों पढ़ांदा सी आगरे दे। एक दिन कुरान पढ़ांदा पढ़ांदा कुछ आयतां दा तर्जमा इस ढंग नाल कीता, लंघदा होया औरंगजेब उहदे कदम रुक गए। हैं ऐसे अर्थ, कुरान दी ऐसी व्याख्या, रुक गए उसके कदम, सुनदा रहा। पढ़ते सन औरंगजेब के बच्चे, आलमां दे बच्चे, वजीरां दे बच्चे, पता लीक सी शाही घराने जाके बच्चों पढ़ाना। परशियन दे कहिंदे अतालीक, तो अतालीक सी। कदम रुक गए औरंगजेब दे। नीति निपुन बंदा सी, जेदी सियाणप मेरे कदमां नूं रोकदी है, पता नहीं कितनियां दे कदम रोकेगी। अंदर ख्याल आया, मुराद जो नंद लाल दा दोस्त सी, लेकिन औरंगजेब नूं इतना नहीं पता सी कि दोस्ती बड़ी गूढ़ी है। मुराद नूं कहिंदा है, ऐसा रोशन दिमाग बंदा, ऐसा रोशन ख्याल बंदा, ऐसा गहर गंभीर बंदा हिंदू नहीं होना चाहिए, कम से कम मेरे दरबार विच ते हिंदू नहीं होना चाहिए, कम से कम शाही घरानियां दे बच्चियां नूं पढ़ाने वाला तो ऐसा नहीं होना चाहिए। समझ गया मुराद। मुराद अद्धी रात दे समय नंद लाल दी हवेली पहुंचे आगरे, और अपना बड़ा खूबसूरत घोड़ा नाल ले आया। भाई साहब नूं कहण लगा, इस घोड़े ते बैठ जाओ, हुणे ही निकल जाओ आगरे चों इसे वक्त, क्यों थोड़ा रोशन दिमाग खतरे, थोड़ी रोशन ख्याली खतरे, थोड़ा इलम खतरे, थोड़ा फर्ज खतरे। समझ गया नंदलाल, पता सी उसने कि बहुत संकीर्ण ते तंग दिल है बादशाह, समझ गया। पर नंदलाल कहिंदा, मुराद मैं किथे जावां, सारा हिंदुस्तान औरंगजेब दी पकड़ दे चे, बादशाह ते अफगानिस्तान तक दा इलाका इसने हथियाया होया है, मैं किथे जावां, किथे बच के जावां, पकड़िया जावांगा, इसका हुक्म ते सारी जगह ते चलदा है। मुराद कहिंदा, इसे हिंदुस्तान विच इक ऐसी जगह है जिथे औरंगजेब का हुक्म नहीं चलता, धन गुरु गोविंद सिंह का हुक्म चलता है। उस जगह का नाम है आनंदपुर नस जा। रात के समय सफर करया करें, दिन के वक्त किधरे छुप जाए। इस तरह ही कीता। कुछ दिनों की मंजिल तय करके ये पहुंचे आनंदपुर साहब। सहुरा परिवार, इसके बच्चे मुल्तान दे सन, अजे मुल्तान तक कुछ खबर नहीं। आनंदपुर साहब पहुंच गए, अज दरबार दे हाजिर भरी है, सतगुरां नूं मत्था टेके समाप्ति ते हथ जोड़ के बेनती करदा है पातशाह नूं, महाराज मैं आप दे पास रहना है, इत्थे रहना है, आप आग्या दिओ मैं इत्थे रह सकां। सतगुरु कहन लगे, ठीक है रहो, पर दसोगे कुछ अपने बारे, की हो तुसी, कौन हो? महाराज میں کی ہاں دنیا مینوں کہیں دیئے میں روشن خیال ہاں، روشن دماغ ہاں، مہان شاعر ہاں، مہان لکھاری ہاں، مہان وقتا ہاں، مہان اتالی کا بھاو پڑھا سکدا، سکھا سکدا کہ میرے چ خوبیاں نے، انہاں خوبیاں دا مالک ہاں میں۔ صاحب کہنے لگے تو روشن دماغ ہیں، ہاں، روشن خیال ہیں، ہاں، تو بہت بڑا عطا لیک ہیں مہاراج، ایسا مینو کہیں دے لے، اتھے رہنا ہے تو؟ ہاں مہاراج رہنا ہے، رہن لئی آیا، تو رو، ہاتھ جوڑ کے کہنے لگا مہاراج کرفی سیوا بخش دو، سیوا بھی کرنی ہے تو؟ ہاں، تو پھر انج کریا کر، تو سویرے شام بس لنگر دے پانڈے مانجیا کر، اور کوئی کم نہیں دے رہا، اتنا ہی کریا کر۔ ستگر چلے گئے، بڑی چوٹ لگی اس شاعر دل نو، بڑی چوٹ لگی اس کوی نو، کہندا حد ہو گئی، مغل بادشاہ مینوں سلاما کردے سن، انہاں دے بچے مینوں سجدہ کردے سن، اور میں دس بھی دیتا ہے میں روشن دماغ ہاں، روشن خیال ہاں، شاعر ہاں، کوی ہاں، لیکھک ہاں، عطا لیک ہاں، تو کم سے کم کوئی لکھن پڑھن پڑھان دا کام دیں دے، سیوا دیں دے، اے کیڑی سیوا دے دیتی، پر ہن جاوے بھی کتھے؟ پانڈے مانجن لگ پیا سویرے شام، روز یہی کام، خبر پہنچ گئی ملتان تک، نند لال آگرے تو نس کے گرو گوبند سنگھ دے دربار پہنچے ہے، اور گرو گوبند سنگھ جی نے قدر نہیں کی تھی، سیوا دیتی ہے پانڈے مانجن دی، پرانا زمانہ راکھ نال پانڈے مانجنے، کپڑے لبڑے ہوئے، ہاتھ کالے، شریک پہنچے نے، سورا پروار پہنچے، آنند پور صاحب منزل دل منزل طے کر کے، پر جتنے دنوں وہ پہنچے تے جتنے دنوں تو نند لال رہ رہے سن، ربی فضا رنگ رتنیا دی محفل دے، نند لال دا من بدل چکیا سی، ربی رنگن چڑھ چکی سی، ماحول دا اثر، واتاورن دا اثر، ستسنگ دا اثر، اس ماحول وچ ہردا ڈھل گیا سی، رنگ چڑھ گیا سی۔ کہندے نے جد شریک پہنچے ادھوں بھی بھائی صاحب یہی سیوا کر رہے سن، بڑا دکھ ہویا شریکاں، شریک کہن لگے نند لال سنیا سی توں بانڈے مانجدا ہے، اج دیکھ کے بڑا دکھ ہویا، بہت دکھ ہویا، تیرے جیسا عالم، تیرے جیسا روشن دماغ، تیرے جیسا روشن چراغ، اور تیرے جیسا اتالی علم پڑھان والا گرو گوبند سنگھ نے قدر نہیں کی تھی، سنیا سی کویاں نو مان دیندے نے، سنمان دیندے نے، عالماں نو سینے نال لاندے نے، تینوں تے قدماں وچ بھی تھاں نہیں دتی۔ شریک کہن لگے، شریکاں نو ہن نند لال کہندے نے، اے انہاں دا دیوان گویا دے واک، نصیحات چند گوہی، قصہ ہے واہ عزوپن، بزم مستاں است، ہیں جا قصہ او افسانہ نیست۔ اے شریکو مینوں نصیحت نہ کرو، مینوں اپدیش نہ دیو، میں اس جگہ تے پہنچ گیا جتھے ہن تھوڑی نصیحت نہیں پہنچتی، میں اس دی دنیا وچ پہنچ گیا جی دی دنیا رب دی دنیا ہے، خدا دی دنیا ہے، تھوڑی نصیحت نہیں پہنچتی۔ اے شریکو چھوڑ دو نصیحت، وچار وٹاندرا ہو رہے تے کلگی در پتا آ گئے، لنگے سب کچھ ربی رمضان، نند لال تیرے شریک ٹھیک کہہ رہے ہیں، اسی تیرے روشن دماغ دی، روشن خیال دی، تو قلم دا دھنی ہے، زبان دا دھنی ہے، دماغ دا دھنی ہے، اس دی قدر نہیں کر سکے۔ ٹھیک ہے، تو شریکاں نال چلا جا، اسی تینوں کچھ نہیں دے سکے، جس دے تو لائق سیں وہ اسی تینوں نہیں دیتا۔ تو ہن نند لال کہندے نے، گدائے کوئے تورا میلے بادشاہی نیست، بڑے قیمتی بولنے تھے بھائی صاحب دے، گدائے کوئے تورا میلے بادشاہی نیست، ہوائے سلطنت و ذوق کج کلاہی نیست، اے میرے بادشاہ ایک دفعہ پل کے کوئی تھوڑی گلی چو لنگ جائے، وہ دو جہاناں دی بادشاہی نو ٹھکرا دیندا ہے، تے میں تے اے بوا مل کے بیٹھا، مینوں کس چیز دی کمی، میں تے در مل کے بیٹھا، میں تے تھوڑے قدماں وچ بیٹھا، ایتھے مینوں او سمجھ ملی ہے جو جنت وچ بھی نہیں ملنی سی۔ بھائی صاحب بھائی نند لال مہاراج نے گلوکڑی چلایا، ہاتھ جوڑ کے نند لال کہندا ہے، واقعی پادشاہ آپ نے ٹھیک کیتا، مینوں اس سیوا تے لایا، میرا غرور، میرا تکبر کہ میں زبان دا دھنی ہاں، دماغ دا دھنی ہاں، عقل دا دھنی ہاں، یہ سارا ہنکار بہ گیا، دل گئے، بانڈے نہیں میں مانجے، میری عقل مانجی گئی، میرا علم مانجیا گیا، میرے علم دے چ نکھار آ گیا۔ بھائی صاحب بھائی نند لال کہندے نے، شاخ امید عاشق، اے پریمی تو امید دا بوٹا لایا ہے، ملاپ دا پھل نہیں لگے گا، کیوں؟ کارن جد میں شردھا نال آسا دا بوٹا لایا ہے، ربی ملاپ دا پھل لگے تو کیوں نہیں لگے گا؟ میری شردھا، میری امید، میری اچھا پربھو ملے۔ بھائی صاحب کہندے نہیں ملے گا، اس بوٹے نو ملاپ دا پھل نہیں لگے گا، کیوں؟ شاخ امید عاشق ہرگز سمر نہ گیرد، از آب اشک میجگاں تا سبز تر نہ واشد، اس بوٹے دے تو جل تے پایا ہی نہیں، پانی تے دیتا ہی نہیں، امید دے بوٹے نو کتھوں دا پانی دے وے، کیویں پانی دے گے؟ میجگاں تو اکھاں دا جل تے اس دے چ پایا ہی نہیں، ملاپ دا پھل کتھاں ہے تینوں؟ تو کدی پرماتما لئی تے رویا ہی نہیں، پروار لئی رویا ہے، دھن لئی رویا ہے، سمپدا لئی رویا ہے، صحت لئی رویا ہے، مان مریادا لئی رویا ہے، کدی ہنجو نہیں نکلے پرماتما لئی، کدی ہنجو نہیں نکلے ایشور لئی۔ تو اے بوٹا پھل کس طرح پراپت کرے؟ تو میں عرض کراں، پیڑا دے چی رودن نکلدا ہے، کچھ سماجک پیڑا ہوندی ہے، کچھ آرتھک پیڑا ہوندی ہے، کچھ شریرک پیڑا ہوندی ہے، کچھ ادھیاتمک پیڑا ہوندی ہے، پرماتما دا وچھوڑا تے ایک پیڑا، ادھیاتمک پیڑا۔ اسی پیڑا دا ذکر کر رہے نے دھن گرو رام داس جی مہاراج، اس نو خلاصہ کر کے میں بیان کراں، اس وقت سما نہیں، پر اتنی گل تسی چیتے رکھنی، شبد چوٹ کر جائے تو منک اداس ہو جائے گا، نراش ہو جائے گا، اپنی عقل چوٹ کر جائے تو اداس ہو جائے گا، نراش ہو جائے گا، یا سنسار دے چرین دا پروار دے چرین دا پروار چوٹ کر جائے، سنسار چوٹ کر جائے، اداس ہو جائے گا، نراش ہو جائے گا، نہیں ہویا اجے تک، تو نہ اس نو پروار تو سنسار تو چوٹ لگی ہے، نہ ہی اسے اجے تک سنگت دے چس نو گرو شبد دی چوٹ لگی ہے، اور نہ ہی اس نو اپنی عقل دی چوٹ لگی ہے، عقل مند بھی نہیں ہے، کچھ بھی نہیں ہے۔ اداس ہو جانا، نراش ہونا ہو جانا، بڑی سمجھ دی، بڑی عقل دی پہچان ہے۔ اس دے جڑے اگلے پڑاؤ دھن گرو گرنتھ صاحب جی مہاراج دی بانی نے بیان کیتے نے، اور جس شکھر تک دھن گرو گوبند سنگھ جی مہاراج پہنچانا چاہتے نے، کل خلاصہ کران گے، رے من ایسو کر سنے آسا، بن سے سدن سوے کر سمجھو، من ہی ماہیں اداسا، اداس ہو جا من دے دل تے، نراش ہو جا، گھر نو اجاڑ سمجھ لے کچھ بھی نہیں، سنسار نو اجاڑ سمجھ لے کچھ بھی نہیں، پروار نو جنگل سمجھ لے کچھ بھی نہیں، نراش ہو جا، اداس ہو جا، سدگر رحمت کرن، بخشش کرن،
ਹਿਰਦਾ ਸ਼ਬਦ ਤੋਂ ਚੋਟ ਖਾਵੇ ਔਰ ਪੀੜਾ ਅਧਿਆਤਮਕ ਪੈਦਾ ਹੋਵੇ ਔਰ ਸਰੀਰ ਦਾ ਮਨ ਦਾ ਰੋਮ ਰੋਮ ਪਰਮਾਤਮਾ ਦੀ ਮੰਗ ਕਰੇ, ਈਸ਼ਵਰ ਦੀ ਮੰਗ ਕਰੇ, ਇਸ ਤਰ੍ਹਾਂ ਦੀ ਅਵਸਥਾ ਬਣੇ, ਸਾਰਿਆਂ ਦਾ ਧੰਨਵਾਦ। ਆਪਣੇ ਬੜੀ ਤਵੱਜਾ ਅਤੇ ਇਕਾਗਰਤਾ ਨਾਲ ਸੁਣਿਆ, ਇਤਨੇ ਹੀ ਬੋਲ ਪ੍ਰਵਾਨ ਕਰਨੇ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।